भारत विच एक भक्ति काल दा दौर रहा है, जिस विच समस्त भारत विच थां थां ते उगे भगत ब्रह्मज्ञानी पैदा होए। उन्हूं आम दार्शनिक भक्ति काल कहिंदे ने। बंगाल विच जयदेव होए, महाराष्ट्र विच श्री नामदेव, उत्तरी भारत देश कबीर, रामानंद, परमानंद, रविदास जैसे उगियां हस्तियां ने भक्ति भाव दे गीत गा के हिरदियां नूं अंदोलित कीता। उत्थे पंजाब देश बाबा फरीद दे अमर कलाम ने अमर जिंदगी दी प्रेरणा दित्ती। भगत सिरमौर श्री रविदास जी महाराज चमार घराने नाल तल्लुक रखदे ने, और उस जमाने च जद आपने भक्ति भावना दे गीत आरंभ कीते, शूदरां लई खास करके चमारां लई धार्मिक मंदरां दे दरवाजे बंद सन। पुरबले संस्कारां दे कारण रविदास जन्म तो ही भक्ति भाव ते हलीम तबीयत दे मालक सन। आप दी माता दा नां इतिहासकारां ने धुरबिनिया लिखे है, और पिता दा नां राम। जन्म तो ही सील सुभाव, हंसमुख, हलीम तबीयत आप दे बचपने दे निखार ते गुण सन। सहजे सहजे उम्र दे वधन दे नाल नाल आप दा भक्ति भाव भी वद्दा गया, आप दा ईश्वरी ज्ञान भी वद्दा गया, और आप दी ईश्वरी लगन ने भी वाधा कीता। पेशे करके चूंके पिता चमार सन और चमड़े दा कम करदे सन, नवियां जुतियां बनांदे सन और मोए हुए ढोरां दा चमड़ा ला के खलड़ी पका के ਉਹ ਬਕਾਇਦਾ ਚਮੜੇ ਦਾ ਵਪਾਰ ਵੀ ਕਰਦੇ ਸਨ। ਸ਼੍ਰੀ ਰਵਿਦਾਸ ਨੇ ਵੀ ਪੇਸ਼ਾ ਪਿਤਾ ਤੋਂ ਹੀ ਅਪਣਾਇਆ, ਲਿਹਾਜ਼ਾ ਆਪ ਨੇ ਬਨਾਰਸ ਦੀ ਚੌਕ ਵਿੱਚ ਬੈਠ ਕੇ ਜੁੱਤੀਆਂ ਗੰਢਣਾ ਇਹ ਪੇਸ਼ਾ ਅਖਤਿਆਰ ਕੀਤਾ। ਲੇਕਿਨ ਕਮਾਲ ਦੀ ਗੱਲ ਇਹ ਹੈ ਕਿ ਆਪ ਦਾ ਇਹ ਧੰਦਾ ਵੀ ਧਰਮ ਹੀ ਸੀ। जितनी देर देच आप लोड़वंदी जुत्ती गंढदे सन, उतनी देर देच प्रभु गीत सुना के, प्रभु चर्चा सुना के अगले दा दिल दिमाग भी प्रभु नाल गंढ देंदे सन। जुत्ती गंढना ते दिल दिमाग नू प्रभु नाल गंढना एक कोई समय चलदा सी। धंधे देते धर्म दी मोर सी, जिस करके धंधा पवित्र हो गया सी, पावन हो गया सी। आपने अपनी बाणी देच अपने पेशे नू ते अपनी जात नू छुपाया नहीं है। आप साफ कहंदे ने, मेरी जात कमीनी पात कमीनी, ओछा जन्म हमारा, तुम सरनागत राजा रामचंद कहे रविदास चमारा। ए गल वखरी है कि हर जात हर वर्ण देच भगत ब्रह्मज्ञानी पैदा होए, लेकिन इस देश दी विपरीति अनुसार बनाया होया वरन वंड ओदियां जड़ां इतनियां मजबूत सन कि अगर कोई चमार घराने देच ब्रह्मज्ञानी पैदा हो जाए तो चमार ही अक्सर उस दे आले दुआले बैठदे सन, बाकी दूर ही रहंदे सन, और ए अज तक भी देखण नूं मिलदा है। तमाम जुलाहे कबीर दे कोल जा बैठे और इसे तरीके नाल छिंबिया ने नामदेव नूं अपना धार्मिक मुखी मन लिया। ए भी एक तरीके नाल ओ जो बनी हुई वर्ण वंड दी परंपरा सी ओदी ही सूक्ष्म रूप विच मनोत है। दरअसल मनुख ज्यादा धन तो प्रभावित होंदा है। धनवान घराने च अगर कोई ब्रह्मज्ञानी पैदा होया है ਤਾਂ ਫਿਰ ਉਹ ਅਵਤਾਰ ਕਹਿਲਾਇਆ ਤੇ ਗਰੀਬ ਦੇ ਘਰ ਵਿੱਚ ਅਗਰ ਕੋਈ ਬ੍ਰਹਮ ਗਿਆਨੀ ਪੈਦਾ ਹੋਇਆ ਤੇ ਉਹਨੂੰ ਭਗਤ ਤੇ ਮੰਨਿਆ, ਪਰ ਬਹੁਤ ਲੰਬੀ ਚੌੜੀ ਇਕੱਠ ਭੀੜ ਉਸ ਦੇ ਆਲੇ ਦੁਆਲੇ ਇਕੱਠੀ ਨਹੀਂ ਹੋ ਸਕੀ। ਮਹਾਤਮਾ ਬੁੱਧ ਦੇ ਨਾਲੋਂ ਰਵਿਦਾਸ ਦਾ ਗਿਆਨ ਘੱਟ ਨਹੀਂ ਹੈ। ਸ਼੍ਰੀ ਰਾਮ ਦੇ ਨਾਲੋਂ ਰਵਿਦਾਸ ਦੀ ਸੋਚਣੀ ਤੇ ਮਰਿਆਦਾ ਘੱਟ ਨਹੀਂ ਹੈ। ਕ੍ਰਿਸ਼ਨ ਦੇ ਗੀਤਾਂ ਨਾਲੋਂ ਰਵਿਦਾਸ ਦੇ ਗੀਤ ਕੋਈ ਕਮਜ਼ੋਰ ਨਹੀਂ ਹੈ। ਪਰ ਉਹ ਰਾਜ ਘਰਾਨਿਆਂ ਨਾਲ ਤਾਲੁਕ ਰੱਖਦੇ ਨੇ, ਰਾਜ ਪੁੱਤਰ ਨੇ, ਇਸ ਵਾਸਤੇ ਉਹ ਅਵਤਾਰ ਕਲਾ ਹੈ। ਇਹ ਚਮਾਰ ਘਰਾਣੇ ਚ ਪੈਦਾ ਹੋਇਆ, ਚਮਾਰਾਂ ਦਾ ਪੁੱਤਰ ਹੈ, ਭਗਤ ਮੰਨਿਆ ਵੀ ਤਾਂ ਵੀ ਬਹੁਤ ਟੇੜੇ ਵਿੰਗੇ ਢੰਗ ਨਾਲ। ਆਮ ਭਗਤਾਂ ਦੀ ਤਰ੍ਹਾਂ ਆਪ ਦਾ ਜੀਵਨ ਵੀ ਅਨੇਕਾਂ ਤਰ੍ਹਾਂ ਦੇ ਸੰਘਰਸ਼ ਤੋਂ ਲੰਘਿਆ। ਸਮਾਜਿਕ ਸਤਲ ਦਾ ਸੰਘਰਸ਼ ਖੜਾ ਹੋ ਗਿਆ ਔਰ ਧਾਰਮਿਕ ਵਿਰੋਧਤਾ ਵੀ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਪੁਰੋਹਿਤ ਆੜੇ ਆਏ। ਔਰ ਆਮ ਹੈ ਸ੍ਰੇਸ਼ਟ ਪੁਰਸ਼ਾਂ ਦੀ ਤਰ੍ਹਾਂ ਇਹਨਾਂ ਦੇ ਉੱਤੇ ਵੀ ਝੂਠੇ ਦੂਸ਼ਣ ਲੱਗਦੇ ਰਹੇ। ਇੱਕ ਆਮ ਗਾਥਾ ਹੈ ਕਿ ਆਪ ਦੇ ਗੀਤਾਂ ਤੋਂ, ਆਪ ਦੀਆਂ ਵਿਚਾਰਾਂ ਤੋਂ ਪ੍ਰਭਾਵਿਤ ਹੋਈ ਝਾਲਾਵਾੜ ਦੀ ਮਹਾਰਾਣੀ। ਉਸਨੇ ਝਾਲਾਵਾੜ ਆਪ ਨੂੰ ਬੁਲਾਇਆ। ਰਵਿਦਾਸ ਜੀ ਉਸਦੀ ਭਗਤੀ ਭਾਵਨਾ ਵੇਖ ਕੇ, ਉਹਦੀ ਸ਼ਰਧਾ ਵੇਖ ਕੇ ਪਹੁੰਚੇ। ਰਵਿਦਾਸ ਦੀ ਆਮਦ ਦੇ ਚ ਝਾਲਾਵਾੜ ਦੀ ਮਹਾਰਾਣੀ ਨੇ ਬ੍ਰਹਮ ਭੋਜ ਕੀਤਾ, ਤਮਾਮ ਬ੍ਰਾਹਮਣਾਂ ਨੂੰ ਨੌਤਾ ਦਿੱਤਾ। ਤਮਾਮ ਬ੍ਰਾਹਮਣ ਪੁੱਜੇ, ਲੇਕਿਨ ਜਦ ਬ੍ਰਾਹਮਣਾਂ ਨੂੰ ਪਤਾ ਚੱਲਿਆ ਕਿ ਜਿਸ ਨੂੰ ਬੁਲਾਇਆ ਗਿਆ ਤੇ ਜਿਸਦੇ ਗੀਤ ਤੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਇਹ ਸਾਰਾ ਸਮਾਰੋਹ ਰਚਿਆ ਗਿਆ, ਉਹ ਤੇ ਇੱਕ ਚਮਾਰ ਹੈ, ਉਹ ਤੇ ਸ਼ੂਦਰ ਹੈ, ਤੋ ਵਿਰੋਧਤਾ ਤੇ ਖੜੇ ਹੋ ਗਏ ਔਰ ਕਹਿਣ ਲੱਗੇ, ਜਿਤਨੇ ਤੱਕ ਇਸ ਚਮਾਰ ਚੋਂ, ਇਸ ਚਮਾਰ ਨੂੰ ਮਹਿਲ ਚੋਂ ਕੱਢਿਆ ਨਹੀਂ ਜਾਂਦਾ, ਅਸੀਂ ਭੋਜਨ ਨਹੀਂ ਛਕਾਂਗੇ, ਅਸੀਂ ਦਕਸ਼ਣਾ ਨਹੀਂ ਲਵਾਂਗੇ। ਮਹਾਰਾਣੀ ਦੁਬਦਾ ਚ ਪੈ ਗਈ। ਜੇ ਭਗਤ ਨੂੰ ਰੱਖਦੀ ਏ ਤੇ ਬ੍ਰਾਹਮਣ ਰੁੱਸ ਕੇ ਜਾਂਦੇ ਨੇ, ਤੇ ਜੇ ਬ੍ਰਾਹਮਣਾਂ ਨੂੰ ਰੱਖਦੀ ਏ ਤਾਂ ਫਿਰ ਭਗਤ ਦਾ ਸਤਿਕਾਰ ਨਹੀਂ ਰਹਿੰਦਾ, ਭਗਤ ਦਾ ਸਨਮਾਨ ਨਹੀਂ ਰਹਿੰਦਾ। ਇਸ ਤਰ੍ਹਾਂ ਦੀ ਦੁਬਦਾ ਵਿੱਚ ਪਈ ਹੋਈ ਮਹਾਰਾਣੀ ਨੂੰ ਵੇਖ ਕੇ ਰਵਿਦਾਸ ਨੇ ਕਹਿ ਦਿੱਤਾ, ਅੱਛਾ ਮੈਂ ਇਸ ਬ੍ਰਹਮ ਭੋਜ ਦੀ ਪੰਕਤੀ ਵਿੱਚ ਨਹੀਂ ਬੈਠਦਾ। ਆਪ ਇੱਕ ਪਾਸੇ ਹੋ ਗਏ, ਲੇਕਿਨ ਜਦ ਬ੍ਰਾਹਮਣ ਭੋਜਨ ਛਕਣ ਲੱਗੇ ਪੰਗਤ ਵਿੱਚ ਬੈਠ ਕੇ, ਤੇ ਕੀ ਦੇਖਦੇ ਨੇ, ਇੱਕ ਇੱਕ ਬ੍ਰਾਹਮਣ ਦੇ ਨਾਲ ਰਵਿਦਾਸ ਬੈਠਾ ਹੈ। ਇਹ ਕਲਾ ਵੇਖ ਕੇ ਸਾਰੇ ਬ੍ਰਾਹਮਣ ਰਵਿਦਾਸ ਦੇ ਪੈਰੀ ਆ ਕੇ ਪਏ। ਇੱਥੇ ਹੀ ਰਵਿਦਾਸ ਨੂੰ ਕਹਿਣਾ ਪਿਆ, ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰੋ ਮਾਥੇ ਛਤਰ ਧਰੇ। ਏ ਪ੍ਰਭੂ, ਮੈਂ ਤੇ ਇੱਕ ਨੀਚ ਸੀ, ਅਛੂਤ ਸੀ, ਜਾਂ ਕੀ ਛੋਤ, ਜਗਤ ਕੋ ਲਾਗੇ ਤਾਂ ਪਰ ਤੂੰ ਹੀ ਧਰੇ। ਜਿਸ ਦੀ ਛੋਤ ਲੋਕੀ ਮੰਨਦੇ ਸਨ, ਜਿਹਨੂੰ ਅਛੂਤ ਕਰਕੇ ਲੋਕੀ ਠੁਕਰਾਂਦੇ ਸਨ, ਉਹਦੇ ਸੁਰ ਦੇ ਉੱਤੇ ਤੂੰ ਮਾਣ ਸਨਮਾਨ ਦਾ ਛਤਰ ਰੱਖ ਦਿੱਤਾ। ਇਸ ਤਰ੍ਹਾਂ ਦੀ ਮਾਣ ਵਡਿਆਈ ਪਰਿਪੂਰਨ ਪ੍ਰਮਾਤਮਾ ਨੇ ਰਵਿਦਾਸ ਨੂੰ ਬਖਸ਼ਿਸ਼ ਕੀਤੀ। ਔਰ ਹਕੀਕਤ ਹੈ ਕਿ ਭਗਤਾਂ ਨੂੰ ਹਮੇਸ਼ਾ ਹੀ ਪ੍ਰਭੂ ਸਨਮਾਨ ਦਿੰਦਾ ਰਿਹਾ, ਵਡਿਆਈ ਦਿੰਦਾ ਰਿਹਾ। ਇੱਕ ਦਫਾ ਬਨਾਰਸ ਵਿੱਚ ਆਪ ਦੀ ਬ੍ਰਾਹਮਣਾਂ ਨਾਲ ਚਰਚਾ ਹੋਈ, ਚਰਚਾ ਦੀ ਮੁਠਭੇੜ। ਵਿਪਰ ਬ੍ਰਾਹਮਣਾਂ ਨੇ, ਪ੍ਰੋਹਤਾਂ ਨੇ ਸਾਫ਼ ਕਹਿ ਦਿੱਤਾ ਕਿ ਚਮਾਰ ਦਾ ਕੋਈ ਹੱਕ ਨਹੀਂ ਕਿਸੇ ਨੂੰ ਧਾਰਮਿਕ ਉਪਦੇਸ਼ ਦੇਣਾ, ਚਮਾਰ ਦਾ ਕੋਈ ਹੱਕ ਨਹੀਂ ਪੂਜਾ ਪਾਠ ਕਰਨਾ। ਉਸ ਵਕਤ ਰਵਿਦਾਸ ਕਹਿੰਦੇ ਨੇ ਕਿ ਮੈਂ ਹੁਣ ਪਾਵਨ ਹਾਂ, ਪਵਿੱਤਰ ਹਾਂ, ਭਾਵੇਂ ਮੇਰਾ ਪੇਸ਼ਾ ਚਮੜੇ ਦੀ ਜੁੱਤੀਆਂ ਬਣਾਉਣਾ ਹੈ, ਲੇਕਿਨ ਫਿਰ ਵੀ ਮੈਂ ਪਾਵਨ ਹਾਂ, ਪਵਿੱਤਰ ਹਾਂ। ਕੈਸੇ? ਰਵਿਦਾਸ ਨੇ ਇਹ ਵੀ ਕਹਿ ਦਿੱਤਾ ਕਿ ਤੁਸੀਂ ਪਾਵਨ ਨਹੀਂ ਹੋ, ਮੈਂ ਪਾਵਨ ਹਾਂ। ਤੁਸੀਂ ਪਵਿੱਤਰ ਨਹੀਂ ਹੋ, ਮੈਂ ਪਵਿੱਤਰ ਹਾਂ। ਇਸ ਨਾਲ ਤੇ ਉਤੇਜਿਤ ਹੋਣਾ ਹੀ ਸੀ ਸਾਰੇ ਪੁਰੋਹਿਤ ਲੋਕਾਂ ਨੇ। ਤੋ ਰਵਿਦਾਸ ਬੜੇ ਸੁੰਦਰ ਨਾਲ ਢੰਗ ਨਾਲ ਪੁਰੋਹਿਤਾਂ ਨੂੰ ਸਮਝਾਉਂਦੇ ਨੇ। ਆਪ ਫਰਮਾਨ ਕਰਦੇ ਨੇ, ਸੁਰ ਸ੍ਰੀ ਸਲ ਕ੍ਰਿਤ ਬਾਰ ਨੀ ਰੇ ਤੇ ਸੰਤ ਜਨ ਕਰਤ ਨਹਿ ਪਾਨੰ। ਅਗਰ ਗੰਗਾ ਦੇ ਜਲ ਦੀ ਸ਼ਰਾਬ ਬਣਾਈ ਜਾਏ ਤੇ ਕਿਸੇ ਸੰਤ ਦੇ ਅੱਗੋਂ ਪੇਸ਼ ਕੀਤੀ ਜਾਏ ਤੇ ਸੰਤ ਨੇ ਕਹਿ ਦੇਣਾ, ਠੀਕ ਹੈ ਇਹ ਗੰਗਾ ਜਲ ਦੀ ਬਣਾਈ ਗਈ ਹੈ, ਪਰ ਗੰਗਾ ਜਲ ਹੁਣ ਗੰਗਾ ਜਲ ਨਹੀਂ ਰਿਹਾ, ਉਹ ਸ਼ਰਾਬ ਹੋ ਗਿਆ, ਅਪਵਿੱਤਰ ਹੋ ਗਿਆ, ਮੈਂ ਨਹੀਂ ਪੀਵਾਂਗਾ, ਸੰਤ ਠੋਕਰ ਮਾਰ ਦੇਗਾ। ਚਾਹੇ ਉਹ ਸ਼ਰਾਬ ਗੰਗਾ ਦੇ ਜਲ ਦੀ ਕਿਉਂ ਨਹੀਂ ਬਣੀ ਹੋਈ। ਸੁਰ ਸ੍ਰੀ ਸਲਲ ਕ੍ਰਿਤ ਬਾਰ ਨੀ ਰੇ ਤੇ ਸੰਤ ਜਨ ਕਰਤ ਨੇ ਪਾਨ। ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰ ਸ੍ਰੀ ਮਿਲਤ ਨੇ ਹੋਤ ਆਨ। ਉਹੀ ਸ਼ਰਾਬ ਦੀ ਬੋਤਲ ਜੇ ਵਗਦੀ ਹੋਈ ਗੰਗਾ ਵਿਚ ਉਡੇਲ ਦਿੱਤੀ ਜਾਏ ਤਾਂ ਉਸ ਗੰਗਾ ਦਾ ਜਲ ਸੰਤ ਪੀਵੇਗਾ ਵੀ ਸਹੀ, ਸੰਤ ਇਸ਼ਨਾਨ ਵੀ ਕਰੇਗਾ। ਕਿਉਂ ਕਿ ਹੁਣ ਗੰਦੇ ਨਾਲੇ ਤੇ ਗੰਦੀ ਸ਼ਰਾਬ ਗੰਗਾ ਵਿਚ ਮਿਲ ਕੇ ਗੰਗਾ ਦਾ ਰੂਪ ਧਾਰਨ ਕਰ ਚੁੱਕੇ ਨੇ। ਹੂ ਬਹੁ ਰਵਿਦਾਸ ਨੇ ਕਿਹਾ, ਭਾਵੇਂ ਤੁਸੀਂ ਨਿਰਮਲ ਗੰਗਾ ਦੀ ਤਰ੍ਹਾਂ ਸੀ, ਲੇਕਿਨ ਹੁਣ ਤੁਸੀਂ ਸ਼ਰਾਬ ਦੀ ਤਰ੍ਹਾਂ ਬਣ ਗਏ ਹੋ, ਗੰਗਾ ਤੋਂ ਵੱਖ ਹੋ। ਭਾਵੇਂ ਮੈਂ ਸ਼ਰਾਬ ਦੀ ਬੋਤਲ ਦੀ ਤਰ੍ਹਾਂ ਸੀ, ਪਰ ਮੈਂ ਗੰਗਾ ਵਿਚ ਲੀਨ ਹੋ ਕੇ ਗੰਗਾ ਦਾ ਰੂਪ ਹੋ ਗਿਆ, ਪਾਵਨ ਹੋ ਗਿਆ, ਪਵਿੱਤਰ ਹੋ ਗਿਆ। ਭਾਵੇਂ ਮੈਂ ਅਛੂਤ ਘਰਾਣੇ ਚ ਪੈਦਾ ਹੋਇਆ ਤਾਂ ਵੀ ਮੈਂ ਪਵਿੱਤਰ ਹਾਂ, ਭਾਵੇਂ ਤੁਸੀਂ ਬ੍ਰਾਹਮਣ ਘਰ ਵਿਚ ਜਨਮੇ ਹੋ ਤਾਂ ਵੀ ਅਛੂਤ ਹੋ। ਇਸ ਢੰਗ ਦੀ ਹੌਸਲਾਮੰਦ ਔਰ ਬੜੇ ਦਾਰਸ਼ਨਿਕ ਢੰਗ ਨਾਲ ਗੱਲ ਕਰਨੀ ਇਸ ਗੱਲ ਤੋਂ ਸਬੂਤ ਹੈ ਕਿ ਇਹ ਵਿਦਿਆ ਅਨੁਭਵੀ ਸੀ। ਦਰਅਸਲ ਵਿਦਿਆ ਹੁੰਦੀ ਹੀ ਦੋ ਤਰ੍ਹਾਂ ਦੀ ਹੈ, ਇੱਕ ਤੇ ਹੋ ਕਿਤਾਬੀ ਵਿਦਿਆ, ਅਕਸ਼ਰੀ ਵਿਦਿਆ, ਇੱਕ ਉਹ ਜੋ ਅਨੁਭਵੀ ਵਿਦਿਆ। ਕਿਤਾਬੀ ਵਿਦਿਆ ਇੰਜ ਹੈ ਜੈਸੇ ਹੌਜ ਦਾ ਪਾਣੀ, ਔਰ ਅਨੁਭਵੀ ਵਿਦਿਆ ਐਸੀ ਹੈ ਜੈਸੇ ਝਰਨਿਆਂ ਦਾ ਜਲ ਜੋ ਪਹਾੜਾਂ ਵਿੱਚੋਂ ਸੋਮੇ ਨਿਕਲਦੇ ਨੇ। ਈਸ਼ਵਰ ਦਾ ਚਿੰਤਨ ਕਰਦਿਆਂ ਕਰਦਿਆਂ ਜਦ ਮਨੁੱਖ ਦੀ ਸੁਰਤ ਈਸ਼ਵਰ ਦੇ ਚਲੀਨ ਆਉਂਦੀ ਹੈ ਤੇ ਉਹਦੇ ਅੰਦਰੋਂ ਗਿਆਨ ਦੇ ਝਰਨੇ ਫੁੱਟ ਪੈਂਦੇ ਨੇ। ਚੌਕ ਵਿੱਚ ਬੈਠੇ ਆਪ ਜੁੱਤੀਆਂ ਗੰਢ ਰਹੇ ਸਨ। ਇੱਕ ਜੁੱਤੀ ਗੰਢਾਉਣ ਆਇਆ ਉਹਨੇ ਤਰਕ ਖੜੀ ਕਰ ਦਿੱਤੀ, ਬਈ ਸੁਣ ਚਮਾਰਾ, ਆਖਰ ਗੰਢਦਾ ਤੇ ਤੂੰ ਜੁੱਤੀਆਂ ਹੀ ਹੈ, ਭਗਤ ਕਿਹੜੀ ਗੱਲ ਦਾ ਬਣਿਆ ਹੈ। ਉੱਥੇ ਰਵਿਦਾਸ ਕਹਿੰਦੇ ਨੇ, ਚਮਰ ਠਾ ਗਾਂਠ ਨਾ ਜਾਣਾ ਹੀ, ਮੈਂ ਜੁੱਤੀ ਗੰਢਣਾ ਜਾਣਦਾ ਹੀ ਨਹੀਂ। ਲੋਕ ਗਠਾਵੇਂ ਪਨਹੀ, ਲੋਕ ਗਠਾਉਂਦੇ ਨੇ ਪੈਰਾਂ ਦੀ ਜੁੱਤੀ, ਜਦ ਕਿ ਮੈਂ ਜੁੱਤੀ ਗੰਢਣਾ ਜਾਣਦਾ ਹੀ ਨਹੀਂ। ਔਰ ਅਖੀਰ ਦੇ ਸ਼ਬਦ ਵਿਚ ਕਹਿੰਦੇ ਨੇ, ਲੋਕ ਗੰਠ ਗੰਠ ਖਰਾਬ ਗੋਚਾ, ਹੋ ਬਿਨ ਗੰਠੇ ਜਾਏ ਪਹੁੰਚਾ। ਬਹੁਤ ਕੀਮਤੀ ਗੱਲ ਰਹਿਸ ਤੇ ਰਮਜ ਵਿਚ ਸ੍ਰੀ ਰਵਿਦਾਸ ਜੀ ਮਹਾਰਾਜ ਕਹਿ ਗਏ ਨੇ। ਆਪ ਕਹਿੰਦੇ ਨੇ, ਸਰੀਰ ਇੱਕ ਚਮੜੇ ਦੀ ਮੜੀ ਹੋਈ ਜੁੱਤੀ ਤੇ ਹੈ, ਹੋਰ ਕੀ ਹੈ। ਔਰ ਐਸਾ ਹੁੰਦਾ ਹੈ ਕਿ ਕਦੀ ਪੁੱਤਰਾਂ ਨਾਲੋਂ ਟੁੱਟਦੀ ਹੈ ਤੇ ਬੰਦਾ ਫਿਰ ਗੰਢਦਾ ਹੈ, ਮਿੱਤਰਾਂ ਨਾਲ ਟੁੱਟਦੀ ਹੈ ਬੰਦਾ ਫਿਰ ਗੰਢਦਾ ਹੈ, ਭਰਾਵਾਂ ਨਾਲ ਟੁੱਟਦੀ ਹੈ ਬੰਦਾ ਫਿਰ ਗੰਢਦਾ ਹੈ, ਪਤਨੀ ਨਾਲ ਟੁੱਟਦੀ ਹੈ, ਪਤੀ ਨਾਲ ਟੁੱਟਦੀ ਹੈ, ਔਰ ਟੁੱਟਣ ਤੇ ਫਿਰ ਬੰਦਾ ਉਸ ਨੂੰ ਗੰਢਦਾ ਹੈ। ਰਵਿਦਾਸ ਕਹਿੰਦੇ, ਮੈਂ ਦੇਖਦਾ ਇਹ ਜੁੱਤੀ ਰੋਜ਼ ਟੁੱਟਦੀ ਹੈ, ਇਹ ਜੁੱਤੀ ਲੋਕੀ ਰੋਜ਼ ਗੰਢਾਉਂਦੇ ਨੇ। ਲੋਕ ਗੰਠ ਗੰਠ ਖੜਾ ਬਿਗੋਚਾ, ਲੋਕ ਇਸ ਤਰ੍ਹਾਂ ਇਸ ਜੁੱਤੀ ਨੂੰ ਰੋਜ਼ ਗੰਢਾ ਗੰਢਾ ਕੇ ਖੱਜਲ ਖੁਆਰ ਹੋ ਰਹੇ ਨੇ, ਪਰੇਸ਼ਾਨ ਹੋ ਰਹੇ ਨੇ, ਦੁਖੀ ਹੋ ਰਹੇ ਨੇ। ਹੋ ਬਿਨ ਗੰਠੇ ਜਾਏ ਪਹੁੰਚਾ, ਮੈਂ ਬਿਨਾਂ ਗੰਢਿਆਂ ਹੀ ਪਰਮਾਤਮਾ ਦੇ ਦਰ ਤੇ ਪਹੁੰਚ ਗਿਆ, ਅਕਾਲ ਪੁਰਖ ਦੇ ਦਰ ਤੇ ਪਹੁੰਚ ਗਿਆ, ਮੈਂ ਕਿਸੇ ਨਾਲ ਵੀ ਨਹੀਂ ਗੰਢੀ। ਔਰ ਮੈਂ ਐਸੇ ਅਕਾਲ ਪੁਰਖ ਪਰਮਾਤਮਾ ਨਾਲ ਗੰਢ ਪਾਈ ਹੈ ਜਿਹੜੀ ਟੁੱਟਦੀ ਨਹੀਂ। ਤੋਰੀ ਨਾ ਟੂਟੇ, ਛੋਰੀ ਨਾ ਛੂਟੇ, ਐਸੀ ਮਾਧੋ ਖਿੰਚਤਨੀ, ਸਾਚੀ ਪ੍ਰੀਤ ਹਮ ਤੁਮਸੋਂ ਜੋਰੀ, ਤੁਮਸੋਂ ਜੋਰ ਅਵਰ ਸੰਗ ਤੋਰੀ। ਇਹ ਭਗਤ ਰਵਿਦਾਸ ਜੀ ਮਹਾਰਾਜ ਦਾ ਸ਼ਬਦ ਹੈ। ਆਪ ਇਸ ਸ਼ਬਦ ਵਿੱਚ ਕਹਿੰਦੇ ਨੇ, ਤੁਮਰੇ ਭਜਨ ਕਟੇ ਜਮ ਫਾਸਾ, ਭਗਤ ਹੇਤ ਗਾਵੇ ਰਵਿਦਾਸਾ। ਭਗਤੀ ਭਾਵ ਨਾਲ ਹੇ ਪ੍ਰਭੂ ਮੈਂ ਤੇਰੇ ਗੀਤ ਗਾ ਰਿਹਾ, ਕਿਉਂਕਿ ਮੈਨੂੰ ਇਹ ਬੋਧ ਹੋਇਆ ਕਿ ਤੇਰਾ ਭਜਨ, ਤੇਰੇ ਭਗਤੀ ਭਾਵਨਾ ਦੇ ਭਰੇ ਹੋਏ ਗੀਤ ਜਮਾਂ ਦੀ ਫਾਈ ਨੂੰ ਕੱਟ ਦਿੰਦੇ ਨੇ। ਜਮਾਂ ਦੀ ਫਾਈ, ਜਨਮਾਂ ਦੀ ਫਾਈ, ਬਾਰ ਬਾਰ ਜੰਮਣਾ, ਬਾਰ ਬਾਰ ਮਰਨਾ। ਦਰਅਸਲ ਇਸ ਦੇਸ਼ ਦੇ ਵਿੱਚ ਜਿਤਨੇ ਵੀ ਧਾਰਮਿਕ ਮਤ ਭਗਤ ਸੰਤ ਪੈਦਾ ਹੋਏ ਨੇ, ਉਹਨਾਂ ਨੇ ਸਭ ਤੋਂ ਵੱਡਾ ਦੁੱਖ ਹੀ ਮੰਨਿਆ ਬਾਰ ਬਾਰ ਦਾ ਜੰਮਣਾ ਤੇ ਬਾਰ ਬਾਰ ਦਾ ਮਰਨਾ। ਜੰਮਣ ਮਰਨਾ ਬਹੁਤ ਵੱਡਾ ਦੁੱਖ, ਤੇ ਸਭ ਤੋਂ ਵੱਡਾ ਸੁਖ ਪਰਮ ਆਨੰਦ ਕੀ ਜਨਮ ਮਰਨ ਦੀ ਨਿਵਿਰਤੀ, ਜਨਮ ਮਰਨ ਤੋਂ ਛੁਟਕਾਰਾ। ਸਾਹਿਬਾਂ ਦੀ ਬਾਣੀ ਦਾ ਫੈਸਲਾ, ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ, ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ। ਦਰਅਸਲ ਇਸ ਨੂੰ ਸਭ ਤੋਂ ਵੱਡਾ ਦੁੱਖ ਕਿਉਂ ਮੰਨਿਆ ਗਿਆ? ਜੈਸੇ ਕੋਈ ਇੱਕ ਪਹਿਲੀ ਕਲਾਸ ਵਿੱਚ ਬੱਚਾ ਪੜ੍ਹ ਰਿਹਾ, ਸਾਲ ਮਿਹਨਤ ਕਰਕੇ ਉਹ ਦੂਜੀ ਚ ਆਇਆ, ਤੀਜੀ ਚ ਆਇਆ, ਚੌਥੀ ਚ ਆਇਆ, ਪੰਜਵੀਂ ਚ ਆਇਆ, ਇਸ ਤਰ੍ਹਾਂ ਲਗਾਤਾਰ 9-10 ਸਾਲ ਮਿਹਨਤ ਕਰਕੇ ਅੱਜ ਬੈਠਾ ਹੈ 10ਵੀਂ ਕਲਾਸ ਦੇ ਵਿੱਚ, ਤੇ ਉਸ ਨੂੰ ਕਹਿ ਦਿੱਤਾ ਜਾਏ ਬਈ ਕੱਲ ਤੋਂ ਤੂੰ ਪਹਿਲੀ ਕਲਾਸ ਵਿੱਚ ਬੈਠ, ਜਿਹੜੀਆਂ ਕਿਤਾਬਾਂ ਪੜ੍ਹ ਚੁੱਕਿਆ ਉਹ ਫਿਰ ਪੜ੍ਹ, ਜਿਨ੍ਹਾਂ ਕਲਾਸਾਂ ਚੋਂ ਤੂੰ ਲੰਘ ਚੁੱਕਿਆ ਫਿਰ ਲੰਘ। ਇਹ ਤੇ ਉਸ ਬੱਚੇ ਲਈ ਸਭ ਤੋਂ ਵੱਡਾ ਦੁੱਖ ਹੈ, ਇਹ ਤੇ ਉਸ ਬੱਚੇ ਲਈ ਸਭ ਤੋਂ ਵੱਡਾ ਕਲੇਸ਼ ਹੈ। ਮਨੁੱਖ ਦਾ ਜਨਮ ਹੁੰਦਾ ਹੈ, ਪੰਗੂੜੇ ਚ ਖੇਡਦਾ ਹੈ, ਦੁੱਧ ਚੁੰਘਦਾ ਹੈ, ਅਚੇਤ ਅਵਸਥਾ ਦੇ ਵਿੱਚ ਪਿਆ ਰਹਿੰਦਾ ਹੈ, ਸਹਿਜੇ ਸਹਿਜੇ ਵੱਡਾ ਹੁੰਦਾ ਹੈ, ਖਿਡੌਣਿਆਂ ਨਾਲ ਖੇਡਦਾ ਹੈ, ਹੋਰ ਵੱਡਾ ਹੁੰਦਾ ਹੈ, ਬਾਲਸਕਾ ਛੋਟੇ ਛੋਟੇ ਬਾਲਕਾਂ ਨਾਲ ਖੇਡਦਾ ਹੈ, ਹੋਰ ਵੱਡਾ ਹੁੰਦਾ ਹੈ, ਸਕੂਲ ਜਾਂਦਾ ਹੈ, ਵਿਦਿਆਲੇ ਜਾਂਦਾ ਹੈ, ਵਿਦਿਆ ਪੜ੍ਹਦਾ ਹੈ, ਫਿਰ ਜਵਾਨ ਹੁੰਦਾ ਹੈ, ਵਿਆਹਿਆ ਜਾਂਦਾ ਹੈ, ਫਿਰ ਉਸਦੇ ਬੱਚੇ ਹੁੰਦੇ ਨੇ, ਕੰਮ ਧੰਦਿਆਂ ਦੇ ਵਿੱਚ ਇਹ ਪ੍ਰਵਿਰਤ ਹੁੰਦਾ ਹੈ, ਸੁੱਖ ਦੁੱਖ ਦੇ ਵਿੱਚ ਇਹ ਜੀਵਨ ਬਤੀਤ ਕਰਦਾ ਹੈ, ਅੱਜ ਬੁੱਢਾ ਹੋ ਗਿਆ ਹੈ ਤੇ ਫਿਰ ਅੱਜ ਮਰਨ ਲੱਗਿਆ, ਤੇ ਇਹਨੂੰ ਹੁਣ ਕੋਈ ਆਖੇ ਤੂੰ ਮਰ ਕੇ ਫਿਰ ਬੱਚਾ ਬਣਨਾ, ਤੂੰ ਫਿਰ ਖਿਡੌਣਿਆਂ ਦੀ ਖੇਡ ਖੇਡਣੀ ਹੈ, ਤੂੰ ਫਿਰ ਅਚੇਤ ਅਵਸਥਾ ਵਿੱਚ ਪਿਆ ਰਹਿਣਾ, ਤੂੰ ਫਿਰ ਛੋਟੇ ਛੋਟੇ ਬੱਚਿਆਂ ਨਾਲ ਖੇਡਣਾ, ਤੂੰ ਫਿਰ ਸਹਿਜੇ ਸਹਿਜੇ ਵੱਡੇ ਹੋ ਕੇ ਵਿਦਿਆਲੇ ਜਾਣਾ, ਤੂੰ ਫਿਰ ਜਵਾਨ ਹੋਣਾ, ਤੂੰ ਫਿਰ ਵਿਆਹਿਆ ਜਾਣਾ, ਤੂੰ ਫਿਰ ਕੰਮ ਧੰਦਿਆਂ ਦੇ ਵਿੱਚ ਪ੍ਰਵਿਰਤ ਹੋਣਾ, ਤੇ ਇਸ ਤਰ੍ਹਾਂ ਦੁੱਖ ਸੁੱਖ ਦੇ ਵਿੱਚ ਜੀਵਨ ਬਤੀਤ ਕਰਦਿਆਂ ਤੂੰ ਫਿਰ ਬੁੱਢੇ ਹੋਣਾ, ਤੇ ਤੂੰ ਫਿਰ ਮਰ ਜਾਣਾ। ਇਹ ਤੇ ਸਭ ਤੋਂ ਵੱਡਾ ਦੁੱਖ ਹੈ। ਜਿਨ੍ਹਾਂ ਕਲਾਸਾਂ ਚੋਂ ਲੰਘ ਚੁੱਕੇ ਹਾਂ ਉਹਨਾਂ ਚੋਂ ਫਿਰ ਲੰਘੀਏ, ਜਿਨ੍ਹਾਂ ਕਿਤਾਬਾਂ ਨੂੰ ਪੜ੍ਹ ਚੁੱਕੇ ਹਾਂ ਉਹ ਫਿਰ ਪੜ੍ਹੀਏ। ਭਗਤ ਰਵਿਦਾਸ ਜੀ ਮਹਾਰਾਜ ਨੇ ਇਹ ਪ੍ਰਾਰਥਨਾ ਕੀਤੀ ਹੈ, ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ, ਆਸ ਲਗ ਜਿਉ ਚਿਰ ਭਇਓ ਦਰਸ਼ਨ ਦੇਖੇ। ਏ ਪ੍ਰਭੂ, ਬਹੁਤ ਜਨਮ ਮੈਂ ਬਿਛੜਿਆ ਹੀ ਰਿਹਾ, ਜੰਮਦਾ ਰਿਹਾ, ਮਰਦਾ ਰਿਹਾ, ਜਨਮਦਾ ਰਿਹਾ, ਮਰਦਾ ਰਿਹਾ। ਭਾਰਤ ਵਿੱਚ ਜਿਤਨੇ ਭਗਤ ਸੰਤ ਪੈਦਾ ਹੋਏ ਨੇ ਉਹਨਾਂ ਨੇ ਇਸ ਢੰਗ ਨਾਲ ਪੁਨਰ ਜਨਮ ਨੂੰ ਮੰਨਿਆ, ਤੇ ਭਾਰਤ ਤੋਂ ਬਾਹਰ ਅਗਰ ਕਿਸੇ ਨੇ ਪੁਨਰ ਜਨਮ ਨੂੰ ਮੰਨਿਆ ਤਾਂ ਉਹ ਕੇਵਲ ਸੂਫੀ ਫਕੀਰ ਹੀ ਨੇ। ਜੈਸੇ ਕਿ ਸ਼ਮਸ ਤਬਰੇਜ਼ ਦਾ ਕਹਿਣਾ ਹੈ, ਬਾਜ਼ ਆਮਦਮ ਤਾ ਯਾਰ ਰਾ ਮਹਿਮਾ ਕੁਨਮ। ਮੈਂ ਬਾਰ ਬਾਰ ਇਸ ਦੁਨੀਆਂ ਤੇ ਆਇਆ ਤਾਂ ਕਿ ਖੁਦਾ ਨੂੰ ਆਪਣੇ ਘਰ ਦਾ ਮਹਿਮਾਨ ਬਣਾ ਸਕਾਂ, ਆਪਣੇ ਘਰ ਦੇ ਚ ਲਿਆ ਸਕਾਂ। ਤੇ ਸ਼ਮਸ ਤਬਰੇਜ਼ ਕਹਿੰਦੇ, ਮੇਰਾ ਹਰ ਜਨਮ ਵਿਅਰਥ ਚਲਾ ਜਾਂਦਾ ਰਿਹਾ। ਉਹ ਤੇ ਇੱਥੇ ਤੱਕ ਕਹਿੰਦੇ ਕਿ ਜਦ ਮੈਂ ਸੁਰਤ ਨੂੰ ਪਿੱਛੇ ਲੈ ਜਾਂਦਾ ਤੇ ਮੈਨੂੰ ਨੌ ਮਾਵਾਂ ਦਿਖਾਈ ਦੇਂਦੀਆਂ ਨੇ, ਜਿਨ੍ਹਾਂ ਦੀ ਗੋਦ ਵਿੱਚ ਮੈਂ ਖੇਡ ਚੁੱਕਿਆ, ਜਿਨ੍ਹਾਂ ਨੇ ਪਾਲ ਪੋਸ ਕੇ ਮੈਨੂੰ ਵੱਡਾ ਕੀਤਾ ਸੀ। ਸੁਰਤ ਹੋਰ ਪਿੱਛੇ ਕੀਤੀ ਜਾਏ ਤਾਂ ਹੋਰ ਅਨੇਕਾਂ ਮਾਵਾਂ ਵੀ ਦਿਖਾਈ ਦੇ ਸਕਦੀਆਂ ਨੇ। ਦਰਅਸਲ ਅਧਿਆਤਮਕ ਸ਼ਕਤੀ ਨਾਲ ਜਦ ਬੰਦਾ ਸੁਰਤ ਅੱਗੇ ਕਰਦਾ ਹੈ ਤੇ ਭਵਿਸ਼ ਦੀ ਗੱਲ ਕਰ ਸਕਦਾ ਹੈ, ਪਿੱਛੇ ਕਰੇ ਤਾਂ ਉਹ ਭੂਤਕਾਲ ਦੀ ਗੱਲ ਵੀ ਕਰ ਸਕਦਾ ਹੈ। ਜੈਸੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਿਚਿੱਤਰ ਨਾਟਕ ਦੀ ਕਥਾ ਦੇ ਵਿੱਚ ਸਾਫ਼ ਕਿਹਾ ਕਿ ਮੈਂ ਹੇਮਕੁੰਡ ਦਾ ਤਪੀਸ਼ਵਰ ਸੀ, ਮੈਂ ਉੱਥੇ ਬੈਠ ਕੇ ਤਪ ਕਰਦਾ ਰਿਹਾ। ਇਹ ਸਾਹਿਬਾਂ ਦਾ ਪਿਛੋਕੜ ਹੈ। ਆਪ ਪਿਛੋਕੜ ਦੇ ਵਿੱਚ ਰਿਸ਼ੀ ਸਨ, ਤਪੀਸ਼ਵਰ ਸਨ, ਜਪੀਸ਼ਵਰ ਸਨ, ਔਰ ਉਹ ਵੀ ਹੇਮਕੁੰਡ ਦੇ ਜਪੀਸ਼ਵਰ, ਹੇਮਕੁੰਡ ਦੇ ਤਪੀਸ਼ਵਰ। ਇੱਕ ਗੱਲ ਸਪਸ਼ਟ ਹੋ ਗਈ, ਅਧਿਆਤਮਕ ਸ਼ਕਤੀ ਨਾਲ ਅਗਾਂਹ ਪਿਛਾਂ ਵੇਖਿਆ ਜਾ ਸਕਦਾ ਹੈ। ਤੋ ਰਵਿਦਾਸ ਵੀ ਪੁਨਰ ਜਨਮ ਦਾ ਪੂਰਾ ਬੋਧ ਰੱਖਦੇ ਨੇ, ਗਿਆਨ ਰੱਖਦੇ ਨੇ। ਸ਼ਮਸ ਤਬਰੇਜ਼ ਕਹਿੰਦੇ ਨੇ ਕਿ ਮੇਰਾ ਹਰ ਜਨਮ ਇਸ ਢੰਗ ਨਾਲ ਨਿਸਫਲ ਚਲਾ ਗਿਆ। ਇੱਕ ਦਿਨ ਐਸਾ ਹੋਇਆ ਕਿ ਜਿਸ ਨੂੰ ਮੈਂ ਆਵਾਜ਼ਾਂ ਮਾਰਦਾ ਸੀ, ਜਿਹਨੂੰ ਆਪਣੇ ਮੈਂ ਹਿਰਦੇ ਦੇ ਘਰ ਦੇ ਵਿੱਚ ਮਹਿਮਾਨ ਬਣਾਉਣਾ ਚਾਹੁੰਦਾ ਸੀ, ਉਹ ਮਹਿਮਾਨ ਬਣਨ ਲਈ ਰਾਜ਼ੀ ਹੋ ਗਿਆ। ਮੇਰੀ ਖੁਸ਼ੀ ਦੀ ਕੋਈ ਇੰਤਹਾ ਨਾ ਰਹੀ। ਔਰ ਪ੍ਰਭੂ, ਉਹ ਖੁਦਾ ਮੇਰੇ ਨਾਲ ਚੱਲ ਕੇ ਮੇਰੇ ਦੁਆਰ ਤੱਕ ਆਇਆ। ਮੈਂ ਕਿਹਾ ਅੰਦਰ ਪ੍ਰਵੇਸ਼ ਕਰਵਾਓ। ਖੁਦਾ ਨੇ ਕਿਹਾ ਨਹੀਂ, ਅੰਦਰ ਵੇਖ ਮੇਰੇ ਬੈਠਣ ਦੀ ਥਾਂ ਹੈ ਕਿ ਨਹੀਂ। ਕਹਿੰਦੇ ਨੇ ਸ਼ਮਸ ਤਬਰੇਜ਼ ਅੰਦਰ ਜਾਤੀ ਜਦ ਮਾਰਦੇ ਨੇ ਤੇ ਜਿਸ ਸਿੰਘਾਸਣ ਤੇ ਬਿਠਾਣਾ ਸੀ ਖੁਦਾ ਨੂੰ, ਉੱਥੇ ਕ੍ਰੋਧ ਬੈਠਾ, ਉੱਥੇ ਲੋਭ ਬੈਠਾ, ਉੱਥੇ ਹੰਕਾਰ ਬੈਠਾ। ਤੇ ਜਦ ਧੱਕੇ ਮਾਰ ਕੇ ਰਵਿਦਾਸ ਸ਼ਮਸ ਤਬਰੇਜ਼ ਉਹਨਾਂ ਨੂੰ ਕੱਢਦੇ ਨੇ ਤੇ ਖੁਦਾ ਨੂੰ ਕਹਿੰਦੇ ਨੇ ਆ ਅੰਦਰ, ਇਤਨੀ ਦੇਰ ਚ ਹੁੰਦਾ ਕੀ ਏ, ਉਹ ਕੱਢੇ ਹੋਏ ਫਿਰ ਅੰਦਰ ਆ ਜਾਂਦੇ ਨੇ ਔਰ ਉਹ ਸਿੰਘਾਸਣ ਤੇ ਬੈਠ ਜਾਂਦੇ ਨੇ। ਇਸ ਝਗੜੇ ਦੇ ਵਿੱਚ ਸ਼ਮਸ ਤਬਰੇਜ਼ ਕਹਿੰਦੇ ਨੇ ਮੇਰੀ ਜ਼ਿੰਦਗੀ ਵਿਅਰਥ ਚਲੀ ਗਈ। ਹਕੀਕਤ ਹੈ, ਕਹਿਤ ਕਬੀਰ ਏ ਪੰਚ ਕੋ ਝਗਰੋ, ਜਗਰਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬਾਂਧਿਆ, ਮੈਂ ਰਾਮ ਰਮਤ ਸੁਖ ਪਾਇਆ। ਤੋ ਰਵਿਦਾਸ ਕਹਿੰਦੇ ਨੇ ਹੇ ਪ੍ਰਭੂ, ਮੈਂ ਬਹੁਤ ਜਨਮਾਂ ਤੋਂ ਵਿਛੜਿਆ ਰਿਹਾ, ਅੱਧ ਕੀ ਬਖਸ਼ਿਸ਼ ਕਰ, ਅੱਧ ਕੀ ਰਹਿਮਤ ਕਰ, ਤੂੰ ਮੇਰੇ ਹਿਰਦੇ ਵਿੱਚ ਆਣ ਕੇ ਵਸ, ਤਾਂ ਕਿ ਜਨਮ ਮਰਨ ਤੋਂ ਛੁਟਕਾਰਾ ਹੋਵੇ। ਨਿਰਮਾਣਤਾ ਆਪ ਦੀ ਇਤਨੀ ਜ਼ਿਆਦਾ ਹੈ ਕਿ ਜਦ ਆਪ ਦੇ ਭਗਤੀ ਭਾਵ ਦਾ ਚਾਰੋਂ ਪਾਸੇ ਪ੍ਰਭਾਵ ਪਿਆ, ਆਪ ਦੇ ਗੁਣਾਂ ਦੀ ਮਹਿਕ ਜਦ ਚਾਰੋਂ ਪਾਸੇ ਫੈਲੀ, ਤੇ ਕੁਦਰਤ ਸੀ ਇਸ ਤੋਂ ਨਾ ਚਾਹੁੰਦੇ ਹੋਇਆਂ ਵੀ ਲੋਕਾਂ ਨੇ, ਪੁਰੋਹਿਤ ਲੋਕਾਂ ਨੇ ਵੀ ਮੁਅੱਤਰ ਹੋਣਾ ਸੀ। ਤੋ ਬਨਾਰਸ ਦਾ ਜੋ ਮੁਖੀ ਪੁਰੋਹਿਤ ਸੀ, ਇੱਕ ਦਿਨ ਗੁਣਾਂ ਤੋਂ ਪ੍ਰਭਾਵਿਤ ਹੋ ਕੇ, ਭਗਤੀ ਭਾਵ ਤੋਂ ਪ੍ਰਭਾਵਿਤ ਹੋ ਕੇ ਆਪ ਦੇ ਕਦਮਾਂ ਤੇ ਆ ਕੇ ਡਿੱਗਿਆ। ਰਵਿਦਾਸ ਦੇ ਉੱਤੇ ਇਕਦਮ ਬਿਸਮਾਦ ਤਾਰੀ ਹੋ ਗਿਆ ਕਿ ਮੁਖੀ ਪੁਰੋਹਿਤ, ਬਰਮਾਰ ਬਨਾਰਸ ਦੀ ਸਿਰਮੋਰ ਹਸਤੀ, ਉਹਦਾ ਮਸਤਕ ਮੇਰੇ ਕਦਮਾਂ ਤੇ। ਤੋ ਨਿਰਮਾਣਤਾ ਦੀ ਹੱਦ ਹੈ ਰਵਿਦਾਸ ਦੀ। ਆਪ ਕਹਿੰਦੇ ਨੇ ਮੇਰੀ ਜਾਤ ਕੁਡਵਾਂਡਲਾ ਢੋਰ ਢੁਵੰਤਾ, ਅਜਹੂ ਬਨਾਰਸੀ ਆਸ ਪਾਸਾ। ਮੈਂ ਤੇ ਇੱਕ ਚਮਾਰ ਦਾ ਪੁੱਤਰ ਹਾਂ, ਮੇਰਾ ਜਨਮ ਉਸ ਘਰਾਣੇ ਵਿੱਚ ਹੋਇਆ ਹੈ ਜਿਹੜੇ ਮੋਏ ਹੋਏ ਢੋਰਾਂ ਦੀ ਖੱਲ ਲਾਂਦੇ ਨੇ, ਔਰ ਅਜਹੂ ਬਨਾਰਸੀ ਆਸ ਪਾਸਾ, ਉਹਤੇ ਅੱਜ ਵੀ ਬਨਾਰਸ ਦੇ ਆਲੇ ਦੁਆਲੇ ਮੇਰੀ ਜ਼ਾਤ ਦੇ ਬੰਦੇ ਮੋਏ ਹੋਏ ਢੋਰਾਂ ਦੀ ਖੱਲ ਲਾਂਦੇ ਨੇ। ਮੇਰੀ ਜਾਤ ਕੁਟਬਾਂਡਲਾ ਢੋਰ ਢੋਵੰਤਾ, ਅਜਹੂ ਬਨਾਰਸੀ आस पासा, पर अब बिपरते प्रधान करे डंडौत, तेरे नाए सरणाए रविदास दासा। हे प्रभु हुण ते प्रधान बिपर मुखी प्रोहत मैनू सजदा करदा है, मैनू मत्था टेकदा है, पर हे प्रभु ए मैनू नहीं मत्था टेक रहा, ए तैनू ही मत्था टेक रहा है, क्योंकि तू मेरे हिरदे च आण के वसिया है। जिस दिन दा तू मेरे हिरदे च आण के वसिया है, उस दिन दा मैं चमार नहीं ब्राह्मण हो गया, उस दिन दा मैं अछूत नहीं पावन हो गया, उस दिन दा मैं तुच्छ नहीं श्रेष्ठ हो गया, और उस दिन दा मैं यह भी महसूस कर रहा कि हुण तेरे ते मेरे विच कोई अंतरा भी नहीं रहा। तो ही मोही अंतर कैसा, कनक कटक जल तरंग जैसा। इति इतना ही भेद है जैसे सोना ते सोने दे गहने, लेकिन ए भेद भी मेरा मिट गया। इस तो पहले मैं भरम दे जरूर सी, माधवे क्या कहिए भ्रम ऐसा, जैसा मानिए होए न तैसा, नरपत एक सिंहासन सोया, सुपने भया भिखारी, अछत राज बिछरत दुख पाया, सोगत भई हमारी। ये अवस्था मेरी रही है जैसे कोई कोई राजा सौ जाए, ते सुपने च भिखारी हो जाए, ते दर दर भिक्षा मंगे, ते दुखी हो रहे होवे, बेचैन हो रहे होवे, रो रहे होवे, है ते हो राजा पर नींद करके भिखारी बन गए। है ते हर मनुख राम दी ही अंश, प्रभु दी ही अंश, पर अज्ञान वस होके अपने आप नू ए शरीर समझ बैठा है, और जन्म मरण दे दुख नू सहारण वाला मन बैठा है, संसार दिया विपतावां सहेड़ बैठा है। जिस दिन ज्ञान उदय होंदा है, जिस दिन प्रकाश होंदा है, उस दिन इस नू पता चलदा है, जिस दिन जागृत अवस्था प्राप्त होंदी है, उस दिन इस नू बोध होंदा है, मैं ते राजा हां भिखारी नहीं, मैं ते शहनशाह। तो नरपत एक सिंहासन सोया, सुपने भया भिखारी, अछत राज बिछरत दुख पाया, सोगत भई हमारी। राज भयंग प्रसंग जैसे हैं, अब कछ मर्म जन आया, अनेक कटक जैसे भूल परे, अब कहते कहन ना आया। बड़ा सुंदर उदाहरण देता है कि गली दे चों एक मनुख लंघिया जा रहे है, रस्सी पई है, अंधेरा है, तो अंधेरे ने भरम पैदा कीता, भरम ने रस्सी नू सप बना दिता, ते जद रस्सी सप बन गई तो सप ने डर पैदा कर दिता, ते जद डर पैदा हो गया तो चलना रुक गया, सफर रुक गया। किसी ने लालटेन आके जलाई, ते लालटेन दे रोशन होंदया अंधेरा चला गया, अंधेरा चला गया, भरम चला गया, भरम चला गया तो सप भी चला गया, सप चला गया तो डर भी चला गया, और डर चला गया तो सफर दा जो है होना भी जारी हो गया। कदम चलने आरंभ हो गए, पैर रुके हुए चल पे। श्री रविदास जी महाराज कहंदे ने, इस तरह भरम दे च मैं रहा, पर हुण ए भरम दी निवृत्ति हो गई है। हुण ते हे प्रभु तो ही मोही अंतर कैसा, कनक कटक जल तरंग जैसा। हुण ते मैं तेरा रूप हो गया, तू मेरे अंदर की बैठा है कि मैं तेरा ही रूप हो गया। भावे मैं अछूत सी, पर हुण मैं पावन हो गया।